ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿੱਧ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਹੋਵੈ ਸਿਫਤ ਖਸਮ ਹੁੰਦੀ ਨੂਰ ਅਰਸਹ ਕੁਰਸਹ ਚੱਟੀਆ ਤੁਧ ਡਿੱਠੇ ਸੱਚੇ ਪਾਤਿ ਸਾਹ ਮਲ ਜਨਮ ਜਨਮ ਦੀ ਕੱਟੀਆ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾਇ ਜਨਮ ਮਰਨ ਦੁੱਖ ਜਾਏ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜਾ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜਾ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜਾ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਦੁਪਹਿਰ ਦੇ ਸਮੇਂ ਦੌਰਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਆਪਾਂ ਵਡਭਾਗੀ ਗੁਰਸਿੱਖ ਸੰਗਤਾਂ ਆਪਣੇ ਇਸ਼ਟ ਦੇਵ ਪਿਆਰੇ ਸਤਿਗੁਰੂ ਲੋਕ ਪ੍ਰਲੋਕ ਦੇ ਰੱਖਿਅਕ ਦੋ ਜਹਾਨ ਵਾਲੀ ਲੋਕ ਪ੍ਰਲੋਕ ਦੇ ਸੁਖਦਾਇਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਸੋ 314ਵਾਂ ਪਹਿਲਾ ਪ੍ਰਕਾਸ਼ ਦਿਵਸ ਮਨਾ ਰਹੇ ਹਾਂ ਆਪਾਂ ਵਡਭਾਗੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਇਸ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਆਪ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਹੋ ਕਿਉਂਕਿ ਮੌਸਮ ਵੀ ਜਿਹੜਾ ਮੀਂਹ ਪੈ ਰਿਹਾ ਹੈ ਇਹੋ ਜਿਹੇ ਮੌਸਮ ਵਿੱਚ ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕੀਤਾ ਇਹ ਸਾਡਾ ਸਰੀਰ ਜਿਹੜਾ ਆਲਸੀ ਹੋ ਜਾਂਦਾ ਜਿਵੇਂ ਬਲਦ ਹੁੰਦਾ ਸੀ ਬੈਲ ਵਾਂਗ ਜਦੋਂ ਮੀਂਹ ਪੈਂਦਾ ਹੁੰਦਾ ਸੀ ਵੱਡਾ ਦਿਨ ਹੋ ਜਾਂਦਾ ਸੀ ਪੱਠੇ ਲੈਣ ਵਾਸਤੇ ਡੰਡਾ ਮਾਰ ਕੇ ਠਾਉਣਾ ਪੈਂਦਾ ਸੀ ਫਿਰ ਵੀ 11-12 ਵਜੇ ਜਦੋਂ ਮਾੜੀ ਸੋ ਕਣੀਆਂ ਹਟਦੀਆਂ ਸਨ ਇਹ ਸਾਡਾ ਸਰੀਰ ਇਹੋ ਜਿਹੇ ਮੌਸਮ ਵਿੱਚ ਬਲਦ ਵਾਂਗ ਆਲਸੀ ਹੋ ਜਾਂਦਾ ਇਹ ਚਾਹੁੰਦਾ ਵੀ ਕੰਬਲ ਦੇ ਵਿੱਚ ਹੀ ਬੈਠਾ ਰਵਾਂ ਪਰ ਵੱਡਿਆਂ ਭਾਗਾਂ ਵਾਲੇ ਹੋ ਤੁਸੀਂ, ਪਿਆਰ ਵਾਲੇ ਹੋ, ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੋ ਪਹਿਲੇ ਪ੍ਰਗਾਸ਼ ਦਿਹਾੜੇ 'ਤੇ ਆਪਣੇ ਨਿਯਮ ਨੇਮ ਦੇ ਮੁਤਾਬਕ ਗੁਰੂ ਦਰਬਾਰ ਅੰਦਰ ਪਹੁੰਚ ਕੇ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਸੀ, ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ, ਨੇਹੋ ਚੱਲੈ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇਹੋ। ਐਸਾ ਇਹ ਪ੍ਰੋਗਰਾਮ ਬਣ ਜਾਂਦਾ ਹੈ। ਪਰ ਆਪ ਭਾਗਾਂ ਵਾਲੇ ਹੋ, ਮੁਬਾਰਕ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਗਾਸ਼। ਭਾਵੇਂ ਅੰਮ੍ਰਿਤਮਈ ਬਾਣੀ ਤੁਰਕੀ ਬਾਣੀ, ਇਹਦਾ ਉਸੇ ਦਿਨ ਤੋਂ ਹੋ ਗਿਆ ਸੀ ਸੰਸਾਰ ਵਿੱਚ। ਪ੍ਰਗਾਸ਼ ਦਾ ਅਰਥ ਹੁੰਦਾ ਪ੍ਰਗਟ, ਪ੍ਰਗਾਸ਼ ਦਾ ਅਰਥ ਹੁੰਦਾ ਚਾਨਣ, ਰੌਸ਼ਨੀ। ਭਾਵੇਂ ਉਸੇ ਦਿਨ ਤੋਂ ਅਸਲ ਵਿੱਚ ਹੋ ਗਿਆ ਸੀ ਜਿਸ ਦਿਨ ਤੋਂ ਬਾਬੇ ਨਾਨਕ ਦੇ ਸੋ ਉਹਨਾਂ ਦੇ ਦਿਲ ਹਦੂਦ ਅੰਦਰ ਵਾਹਿਗੁਰੂ ਦੀ ਮਿਹਰ ਨਾਲ, ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਇਹ ਪਾਵਨ ਬਾਣੀ ਉਤਰਨੀ ਸ਼ੁਰੂ ਹੋ ਗਈ ਸੀ। ਉਹਨਾਂ ਦੇ ਦਿਲ ਹਿਰਦੇ ਅੰਦਰ ਬਾਣੀ ਉਤਰੀ ਅਤੇ ਮੁਖਾਰ ਬਿੰਦ ਰਾਹੀਂ ਸੰਸਾਰ 'ਤੇ ਪ੍ਰਗਟ ਹੋ ਗਈ ਸੀ। 17 ਰਾਗਾਂ ਵਿੱਚ ਪੱਕਿਆਂ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। 974 ਸ਼ਬਦ ਹਨ ਕੁੱਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏ ਮਾਣ ਹੈ। ਔਰ ਇਹ ਬਾਣੀ ਜਿਸ ਦਿਨ ਆਈ ਸੀ, ਜਿਹਨੂੰ ਮਹਾਰਾਜ ਨੇ ਆਪ ਵੀ ਕਿਹਾ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਇਹ ਬਾਣੀ ਹੈ ਕਿ ਇਹਦੀ ਵਿਆਖਿਆ ਪੂਰਨ ਤੌਰ 'ਤੇ ਨਹੀਂ ਹੋ ਸਕੀ। ਕਿਉਂਕਿ ਬਾਣੀ ਉਹ ਹੈ ਜੋ ਅਕਾਲ ਪੁਰਖ ਹੈ, ਜੋ ਵਾਹਿਗੁਰੂ ਹੈ, ਜੋ ਬੇਅੰਤ ਹੈ। ਜੇ ਬੇਅੰਤ ਦੀ ਵਿਆਖਿਆ ਨਹੀਂ ਹੋ ਸਕਦੀ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜਿਹੜਾ ਉਹਦਾ ਨਿਰਾਕਾਰ ਤੋਂ ਸਾਕਾਰ ਰੂਪ ਆ, ਉਹਦੀ ਵਿਆਖਿਆ ਕਿਵੇਂ ਹੋ ਸਕਦੀ ਹੈ। ਬਹੁਤ ਵੱਡੀ ਵਡਿਆਈ ਹੈ ਗੁਰੂ ਕੀ ਬਾਣੀ ਦੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਬਾਣੀ ਦੀ ਕਿੱਡੀ ਵਡਿਆਈ, ਇਹ ਵੀ ਪਾਵਨ ਬਚਨ ਆਪਾਂ ਸੁਣੇ ਹੋਣਗੇ ਕਿ ਓਪਤ ਪਰਲੋ ਸ਼ਬਦੇ ਹੋਵੈ, ਸ਼ਬਦੇ ਹੀ ਫਿਰ ਓਪਤ ਹੋਵੈ। ਓਪਤ ਪਰਲੋ, ਓਪਤ ਦਾ ਅਰਥ ਹੈ ਉਤਪਤੀ, ਪੈਦਾਇਸ਼। ਇਹ ਸੰਸਾਰ ਦੀ ਜਦੋਂ ਪੈਦਾਇਸ਼ ਹੁੰਦੀ ਘੁੱਪ ਹਨੇਰੇ ਵਿੱਚੋਂ, ਅਕਾਲ ਪੁਰਖ ਨਿਰਗੁਣ ਬ੍ਰਹਮ ਅਫੁਰ ਸੁੰਨ ਸਮਾਧੀ ਵਿੱਚ ਰਹਿੰਦਾ ਜਦੋਂ, ਉਦੋਂ ਪਰਲੋਂ ਹੀ ਪਰਲੋਂ ਹੁੰਦੀ ਹੈ। ਉਸ ਵੇਲੇ ਨੂੰ ਕਿਹਾ ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਸੋ ਧੁੰਦੂਕਾਰ ਹੀ ਹੁੰਦਾ ਜਦੋਂ ਕਈ ਯੁੱਗ ਘੁੱਪ ਹਨੇਰਾ ਬਣਿਆ ਰਹਿੰਦਾ ਹੈ, ਕੁਝ ਵੀ ਨਹੀਂ ਹੁੰਦਾ, ਨਾ ਚੰਦ, ਨਾ ਸੂਰਜ, ਨਾ ਦਿਨ, ਨਾ ਰਾਤ, ਨਾ ਪੌਣ, ਨਾ ਪਾਣੀ। ਸੋ ਉਸ ਵੇਲੇ ਉਪਤ ਉਤਪੱਤੀ ਜਿਹੜੀ ਹੈ, ਉਪਤ ਪਰਲੋ ਸ਼ਬਦੇ ਹੋਵੇ, ਉਹਦਾ ਕੋਈ ਰੂਪ ਨਹੀਂ ਹੁੰਦਾ ਵਾਹਿਗੁਰੂ ਦਾ, ਰੂਪ ਵੀ ਕੋਈ ਨਹੀਂ ਹੁੰਦਾ। ਸਾਕਾਰ ਰੂਪ ਸਰਗੁਣ ਵੀ ਤਾਂ ਬਣਦਾ ਜਦੋਂ ਪ੍ਰਗਟ ਹੁੰਦਾ ਪਸਾਰਾ। ਸੋ ਅਤੇ ਸਭ ਤੋਂ ਨਰ ਨਰਾਇਣੀ 84 ਲੱਖ ਜੂਨੀਆਂ 'ਚੋਂ ਸ਼੍ਰੋਮਣੀ ਮਨੁੱਖਾ ਅਵਤਾਰ ਦੁਲਾਭਿਆ, ਇਹਦੇ ਰਾਹੀਂ ਉਹਦੀ ਸ਼ਕਤੀ ਦਾ ਕਥਨ ਹੁੰਦਾ, ਗਿਆਨ ਜਿਹੜਾ ਵਿਖਿਆਨ ਹੁੰਦਾ। ਪ੍ਰਗਟ ਵੀ ਉਦੋਂ ਹੁੰਦਾ, ਉਦੋਂ ਕੀ ਹੁੰਦਾ, ਕਿਹੜੀ ਸ਼ਕਤੀ ਹੁੰਦੀ, ਉਦੋਂ ਵੀ ਸ਼ਬਦ ਸ਼ਕਤੀ ਵਰਤਦੀ ਹੈ। ਵੇਖੋ ਸ਼ਬਦ ਸ਼ਕਤੀ, ਸ਼ਬਦੇ ਹੀ ਫਿਰ ਓਪਤ ਹੋਵੇ, ਸ਼ਬਦ ਦੁਆਰਾ ਹੀ ਫਿਰ ਓਪਤ ਉਤਪੱਤੀ ਹੁੰਦੀ ਹੈ। ਜਦੋਂ ਬ੍ਰਹਮ ਨੂੰ ਇੱਕ ਫੁਰਨਾ ਹੀ ਹੁੰਦਾ ਵੀ ਇੱਕ ਤੋਂ ਮੈਂ ਬਹੁਤੇ ਹੋਵਾਂ। ਸੋ ਵੇਦਾਂ ਦੇ ਵਿੱਚ ਵੀ ਇਹੋ ਹੀ ਲਿਖਿਆ ਹੋਇਆ, ਇੱਕੋ ਹੰ ਬਹੁ ਸਿਆਮਾ ਪਰਜਾ ਜਾਏ, ਇਹ ਲਾਈਨਾਂ ਆਉਂਦੀਆਂ ਨੇ, ਇੱਕ ਤੋਂ ਮੈਂ ਬਹੁਤੇ ਹੋਵਾਂ ਸੰਸਾਰ ਰਚਨਾ ਹੋ ਜਾ। ਸੋ ਉਪਤ ਪਰਲੋ, ਉਸ ਵੇਲੇ ਸ਼ਬਦ ਦੀ ਧੁਨੀ ਤੋਂ ਇਹ ਪਸਾਰਾ ਬਣਦਾ ਹੈ, ਸ਼ਬਦ ਦੀ ਧੁਨੀ। ਉਪਤ ਪਰਲੋ, ਨਾ ਪਰਲੋ ਨਾ ਮੈਂ ਇਹਨੂੰ ਸਮੇਟਣ ਦਾ, ਛੁਪਾ ਲੈਣ ਦਾ ਸਾਰੇ ਪਸਾਰੇ ਨੂੰ, ਵੱਡੇ ਔਰ ਉਹ ਸ਼ਕਤੀ ਕਿੱਡੀ ਵੱਡੀ ਹੈ ਜਿਹੜੀ ਰਚਦੀ ਹੈ, ਅਤੇ ਟਾਈਮ ਵੀ ਨਹੀਂ ਲੱਗਦਾ। ਭਾਵੇਂ ਇਹ ਕਹਿੰਦੇ ਨੇ ਜਿਨ੍ਹਾਂ ਦੇ ਦੇਸ਼ ਵਿੱਚ ਆਪਾਂ ਗੋਰੇ ਅੰਗਰੇਜ਼, ਇਹ ਕਹਿੰਦੇ 6 ਦਿਨ ਲੱਗੇ ਰੱਬ ਨੂੰ ਬਣਾਉਣ 'ਤੇ ਸੰਸਾਰ, 6 ਦਿਨ, ਅਤੇ 7ਵੇਂ ਦਿਨ ਐਤਵਾਰ ਜਿਹੜਾ ਵਾ ਉਸ ਦਿਨ ਉਹਨੇ ਗੋਡ ਨੇ ਆਰਾਮ ਕੀਤਾ, ਰੈਸਟ ਕੀਤੀ, ਥੱਕ ਗਿਆ, ਉਹ ਹੱਦ ਹੋ ਗਈ, ਰੱਬ ਥੱਕਣ ਲੱਗ ਗਿਆ ਅਤੇ ਬਸ ਸਰ ਗਿਆ ਫਿਰ। ਅਤੇ ਸੋ ਇਹਨਾਂ ਨੇ ਤਾਂ ਛੁੱਟੀ ਕੀਤੀ ਹੈ ਇਸ ਦਿਨ ਦੀ, ਵੀ ਇਸ ਦਿਨ ਕੰਮ ਨਹੀਂ ਕਰਨਾ, ਰੈਸਟ ਕਰਨਾ ਹੈ ਇਹਨਾਂ ਦੇ ਧਾਰਮਿਕ ਗ੍ਰੰਥਾਂ ਮੁਤਾਬਕ। ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਹਰਨ ਭਰਨ ਜਾ ਕੇ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਉਹ ਸ਼ਕਤੀ ਸਰਬ ਸ਼ਕਤੀਮਾਨ, ਜਿਹੜੇ ਸਰਬ ਸ਼ਕਤੀਮਾਨ ਆ ਉਹਦਾ ਥੱਕਣਾ ਅਤੇ ਉਹਨੂੰ ਟਾਈਮ ਲੱਗਣਾ ਤਾਂ ਕੋਈ ਮਾਇਨਾ ਨਹੀਂ ਰੱਖਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਖ ਦੇ ਫੁਲਕਾਰੇ ਜਿੰਨੇ ਸਮੇਂ ਵਿੱਚ ਕਹਿ ਰਹੇ ਨੇ, ਬਹੁਤ ਥੋੜ੍ਹਾ ਸਮਾਂ, ਸ਼ਾਇਦ ਸਮੇਂ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੋਵੇ, ਜਿਹਨੂੰ ਖਿਨ ਕਹਿ ਦਿੰਦੇ ਆਪਾਂ, ਛਿਨ ਮਾਤਰ। ਅੱਖ ਚਮਕਣ ਜਿੰਨੇ ਫੁਲਕਾਰੇ, ਅੱਖ ਫਰਕਣ ਜਿੰਨੇ ਸਮੇਂ ਵਿੱਚ, ਹਰਨ ਭਰਨ, ਹਰਨੇ ਨੂੰ ਛੁਪਾ ਲੈਣਾ, ਸਭ ਨੂੰ ਖਤਮ ਕਰ ਦੇਣਾ, ਸੋ ਭਰ ਦੇਣਾ ਇਹਨੂੰ ਵਾਹਿਗੁਰੂ, 5 ਤੱਤ ਰਚ ਦੇਣੇ, ਇੰਨੇ ਸਮੇਂ 'ਚ ਹੀ ਹੋ ਜਾਂਦਾ। ਉਹ ਜਿਹੜੀ ਸ਼ਕਤੀ ਉਸ ਵੇਲੇ ਫੁਰਨਾ ਆਉਂਦਾ, ਉਹ ਪਾਵਰ ਕੀ ਹੈ, ਉਹਦੇ ਪਿੱਛੇ ਸ਼ਬਦ ਦੀ ਪਾਵਰ ਆ। ਓਪਤ ਸੋ ਪਰਲੋ ਸ਼ਬਦੇ ਹੋਵੇ, ਸ਼ਬਦੇ, ਸ਼ਬਦ ਜਿਹੜਾ ਆਪਾਂ ਨੂੰ ਦਿੱਤਾ, ਵੇਖੋ ਕਿੰਨੀ ਪਾਵਰ ਆ। ਸੋ ਮਹਾਰਾਜ ਕਹਿੰਦੇ ਓਪਤ ਉਤਪਤੀ ਅਤੇ ਪਰਲੋ ਨਾਸਤਾ, ਛੁਪਾਉਣਾ ਇਹਨੂੰ, ਇਉਂ ਕਹਿ ਲਈਏ। ਸੋ ਸ਼ਬਦ ਦੁਆਰਾ ਹੁੰਦੀ ਹੈ, ਸ਼ਬਦੇ ਹੀ ਫਿਰ ਓਪਤ ਹੋਵੇ। ਇਹ ਇੱਕ ਵਾਰ ਨਹੀਂ ਸਿਲਸਿਲਾ ਚੱਲਿਆ ਸੰਸਾਰ ਦਾ, ਸਾਇੰਸ ਵਧੀ ਇੱਕ ਵਾਰ ਨਹੀਂ, ਕੌਰਵਾਂ ਪਾਂਡਵਾਂ ਵੇਲੇ ਬੜੀ ਸਾਇੰਸ ਸੀ, ਉਦੋਂ ਵੀ ਉੱਡੇ ਫਿਰਦੇ ਸੀ ਜੋ ਜੰਗ ਹੁੰਦਾ ਸੀ, ਲਿਖਿਆ ਹੁੰਦਾ ਹੈ। ਰਾਵਣ ਵੀ ਜਿਹੜਾ ਉਹ ਜਦੋਂ ਰਮਾਇਣ ਵੇਖੀ ਦੀ ਹੈ, ਭਾਵੇਂ ਉਹ ਸੱਚ ਹੈ ਪਤਾ ਨਹੀਂ ਝੂਠ, ਉਹ ਜਦੋਂ ਲੈ ਕੇ ਜਾਂਦਾ, ਉਡਾ ਕੇ ਲਿਜਾਂਦਾ ਤਾਂ ਨੂੰ, ਜਿਵੇਂ ਜਹਾਜ਼ ਉੱਡੇ ਫਿਰਦੇ ਅੱਜ। ਬਹੁਤ ਵਾਰ ਇਹ ਬਣਿਆ, ਇਹਨੇ ਤਰੱਕੀ ਕੀਤੀ ਹੈ। ਮਹਾਰਾਜ ਕਹਿੰਦੇ ਓਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਓਪਤ ਹੋਵੇ, ਉਤਪਤੀ ਫਿਰ ਪਰਲੋਂ ਛੁਪਾਉਣਾ, ਫਿਰ ਇਹਦੀ ਉਤਪਤੀ, ਇਉਂ ਕਹਿ ਲਈਏ ਜਿਹੜੀ ਉਤਪਤੀ ਵਿੱਚ ਆਪਾਂ ਵੀ ਆ ਗਏ ਹਾਂ, ਖਤਮ ਤਾਂ ਹੋਣਾ ਹੀ ਕਿਸੇ ਟਾਈਮ ਇਹਨੇ। ਫਿਰ ਮਹਾਰਾਜ ਕਹਿੰਦੇ ਜਦੋਂ ਬਨਾਵਟ ਬਣਦੀ ਹੈ, ਜਿੰਨੇ ਵਾਰ ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਇੱਕ ਵਾਰ ਨਹੀਂ ਕਈ ਵਾਰ ਪਸਾਰਾ ਪਸਰਿਆ ਫੈਲਿਆ ਏ, ਇਹਦਾ ਅੰਤ ਕੋਈ ਨਹੀਂ ਹੈ, ਕਿਉਂਕਿ ਉਹਦਾ ਅੰਤ ਨਹੀਂ ਜਿਹਦੇ ਆਸਰੇ ਬਣਦਾ ਫੈਲਦਾ, ਉਹਦੀ ਮਾਇਆ ਦਾ ਫਿਰ ਅੰਤ ਕਿੱਥੇ ਆ ਇਹਦਾ। ਔਰ ਓਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਓਪਤ ਹੋਵੇ, ਸ਼ਬਦ ਦੁਆਰਾ ਹੀ ਫਿਰ ਉਤਪਤੀ ਹੁੰਦੀ ਹੈ, ਪਰਲੋ ਆਉਣ ਤੋਂ ਬਾਅਦ ਫਿਰ ਉਤਪਤੀ। ਉਹ ਸ਼ਬਦ ਕਿਹੜਾ ਵਾ, ਇਹਦੇ ਵਿੱਚ ਵੀ ਆਪਾਂ ਭਾਗਸ਼ਾਲੀ ਹਾਂ, ਦੂਜੇ ਧਰਮਾਂ ਨੇ ਸ਼ਬਦ ਹੀ ਦਿੱਤੇ ਨੇ, ਪਰ ਉਹਨਾਂ ਨੂੰ ਜਿੰਨਾ ਕੁ ਗਿਆਨ ਸੀ ਥੋੜ੍ਹਾ ਬਹੁਤਾ ਉਹਦੇ ਮੁਤਾਬਕ, ਇਸਲਾਮ ਨੇ ਕੁਨ ਕਹਿ ਦਿੱਤਾ, ਕੁਨ ਸ਼ਬਦ ਤੋਂ ਇਹ ਸ੍ਰਿਸ਼ਟੀ ਪੈਦਾ ਹੁੰਦੀ ਹੈ, ਕੁਨ ਸ਼ਬਦ ਪਹਿਲਾਂ ਮੰਨਿਆ ਸ਼ਬਦ ਹੀ ਹੈ। ਸਨਾਤਨ ਮਤੀਏ ਜਿਹੜੇ ਆ ਇਹ ਓਮ ਆਦਿਕ ਕਹਿੰਦੇ ਨੇ, ਓਮ ਆਦਿਕ ਧਾਰਮਿਕ ਗ੍ਰੰਥ। ਸੋ ਇਹ ਅੱਡੋ ਅੱਡ ਆ, ਪਰ ਧੰਨ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਪੜ੍ਹੀਏ, ਸਤਿਗੁਰਾਂ ਦਾ ਜੋ ਅਕੀਦਾ ਸਾਨੂੰ ਗਿਆਨ ਦਿੱਤਾ, ਗੁਰਮਤਿ ਸਭ ਤੋਂ ਉੱਚੀ ਹੈ ਅਤੇ ਸੁੱਚੀ ਹੈ, ਇੱਕ ਦਿਨ ਸਾਰੀ ਦੁਨੀਆ ਨੂੰ ਮੰਨਣੀ ਪੈਣੀ ਹੈ, ਇਹਨੂੰ ਕੋਈ ਟੱਚ ਨਹੀਂ ਕਰ ਸਕਦਾ। ਇਹ ਸੱਚੇ ਪਾਤਸ਼ਾਹ ਜੀ ਨੇ ਉਹ ਸ਼ਬਦ ਜਿਹੜਾ ਜੀ ਤੋਂ ਪਸਾਰਾ ਹੁੰਦਾ, ਗੁਰੂ ਹੈ ਕੀ ਆਪਾਂ ਨੂੰ ਸਮਝ ਪੈ ਜਾਵੇ, ਗੁਰੂ ਕਿੱਡੀ ਵੱਡੀ ਪਾਵਰ ਹੈ, ਨਿਰਾਕਾਰ ਤੋਂ ਸਾਕਾਰ ਰੂਪ ਆ। ਉਹ ਜਿਸ ਸ਼ਬਦ ਦੁਆਰਾ ਹੁੰਦੀ, ਉਹ ਧੁਨੀ ਵੀ ਦੱਸ ਦਿੱਤੀ ਕਿ ਉਹ ਧੁਨੀ ਸ਼ਬਦ, ਸ਼ਬਦ ਕੀ ਹੈ, ਧੁਨੀ ਹੈ, ਆਵਾਜ਼ ਆ, ਅਤੇ ਉਸ ਆਵਾਜ਼ ਨੂੰ ਵਾਹਿਗੁਰੂ ਦੀ ਅਕਾਲ ਪੁਰਖ ਦੀ ਸੁੱਚੇ ਅਤੇ ਉੱਚੇ ਗਿਆਨ ਨੂੰ, ਸ਼ਬਦ ਨੂੰ ਮਹਾਰਾਜ ਨੇ ਅੱਖਰਾਂ ਦੇ ਵਿੱਚ ਆਪਾਂ ਨੂੰ ਦੇ ਦਿੱਤਾ ਜੀ, ਆਪਣੇ ਸਾਹਮਣੇ ਰੱਖ ਅਗਵਾਈ ਦੇ ਦਿੱਤੀ ਆਪਣੀ ਕਲਿਆਣ ਵਾਸਤੇ। ਔਰ ਜਿਸ ਦੁਆਰਾ ਇਹ ਉਤਪਤੀ ਹੁੰਦੀ ਆ, ਉਹ ਧੁਨੀ ਵੀ ਮਹਾਰਾਜ ਨੇ ਸਭ ਤੋਂ ਪਹਿਲਾਂ ਸ਼ੁਰੂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਉਹੀ ਸ਼ਬਦ ਰੱਖਿਆ ਜੀ, ਨਾ ਕੁਨ, ਨਾ ਓਮ, ਨਾ ਕੋਈ ਹੋਰ ਜਿਹੜੇ ਮੰਨਦੇ ਨੇ ਉਹ ਆ ਇੱਕੋ ਇੱਕ ਇੱਕ ਓਅੰਕਾਰ ਸਤਨਾਮ ਇੱਕ ਇੱਕ ਓਅੰਕਾਰ ਸਭ ਤੋਂ ਪਹਿਲਾਂ ਉਹਦੇ ਦੁਆਰਾ ਉਤਪੱਤੀ ਹੁੰਦੀ ਹੈ ਉਹ ਧੁਨੀ ਸ਼ਾਇਦ ਇਸੇ ਕਰਕੇ ਜੇ ਬਾਣੀ ਸ਼ੁੱਧ ਪੜ੍ਹਨੀ ਆ ਜੇ ਸਾਨੂੰ ਤਾਂ ਇਹ ਸਮਝ ਵੀ ਆਪਣੇ ਆਪ ਹੀ ਪੈ ਜਾਂਦੀ ਉਚਾਰਨ ਕਰਦਿਆਂ ਹੀ ਜੇ ਸਿੱਖ ਲਈਏ ਬਾਣੀ ਔਰ ਇੱਕ ਉਹ ਕੇਵਲ ਇੱਕ ਆ ਅਦਵੈਤ ਸਰੂਪ ਹੈ ਵੰਡਣ ਤੋਂ ਰਹਿਤ ਸਾਰੇ ਪਰਿਪੂਰਨ ਆ ਇੱਕ ਅਦਵੈਤ ਸਰੂਪ ਹੈ ਇੱਕ ਦੇਸ਼ ਵਿੱਚ ਨਹੀਂ ਗਾ ਸਾਰੇ ਥਾਵਾਂ 'ਤੇ ਜਿੰਨਾ ਪਸਾਰਾ ਹੈ ਔਰ ਓਅੰਕਾਰ ਉਹ ਊੜੇ ਨੂੰ ਖੁੱਲ੍ਹਾ ਮੂੰਹ ਆਜ਼ਾਦ ਆ ਉਹ ਬੰਦ ਨਹੀਂ ਹੈ ਸਵੈ ਤੰਤਰ ਹੈ ਅਕਾਲ ਪੁਰਖ ਓਅੰਕਾਰ ਜਿਹੜਾ ਸਾਧ ਸੰਗ ਹੈ ਜੀ ਇਹਦਾ ਖੁੱਲ੍ਹਾ ਮੂੰਹ ਹੈ ਤਾਂ ਨੂੰ ਛੱਡਿਆ ਸਤਿਗੁਰਾਂ ਨੇ ਜਦੋਂ ਇਹਨੂੰ ਉਚਾਰਨ ਕਰੀਦਾ ਹੈ ਭਾਵੇਂ ਹੈ ਇੱਕ ਤੇ ਊੜਾ ਅਤੇ ਇਹਨੂੰ ਇੱਕ ਓਅੰਕਾਰ ਕਹਿੰਦੇ ਆ ਉਚਾਰਨ ਕਿਉਂਕਿ ਬਾਣੀ ਵਿੱਚ ਇਹ ਸ਼ਬਦ ਚਾਰ ਅੱਖਰਾਂ ਵਿੱਚ ਸੱਚੇ ਪਾਤਸ਼ਾਹ ਨੇ ਦਿੱਤਾ ਹੈ ਉਹ ਹੀ ਪੜ੍ਹਾਇਆ ਜਾਂਦਾ ਟਕਸਾਲ ਵਿੱਚ ਗਿਆਨੀਆਂ ਵੱਲ ਔਰ ਓਅੰਕਾਰ ਇੱਕ ਤੋਂ ਉਸ ਧੁਨੀ ਤੋਂ ਜਿਹਦੇ ਤੋਂ ਇਹ ਆਕਾਰ ਬਣਿਆ ਹੈ ਜਦੋਂ ਸਹੀ ਪੜ੍ਹਾਂਗੇ ਇੱਕ ਇਉਂ ਨਹੀਂ ਇਕੱਠਾ ਇੱਕੋ ਇੱਕੋ ਨਹੀਂ ਪਾਠ ਕਰਨਾ ਗਲਤ ਹੋ ਜਾਵੇ ਇੱਕ ਵੱਖਰਾ ਪੜ੍ਹੋ ਇੱਕ ਓਅੰਕਾਰ ਜਿਹਦੇ ਤੋਂ ਆ ਸਾਰਾ ਆਕਾਰ ਆ ਜਿੰਨਾ ਪਸਾਰਾ ਬਣਿਆ ਹੈ ਵੇਖੋ ਜਿਵੇਂ ਪੜ੍ਹਾਂਗੇ ਉਵੇਂ ਪੂਰਾ ਹੋ ਜੂ ਊੜਾ ਤਾਂ ਨੂੰ ਗਿਆ ਲੈਣ ਪੂਰੀ ਹੋ ਜੂ ਸਮਝ ਇਹਦੇ ਤੋਂ ਹੀ ਸਿੱਖ ਨੂੰ ਪੈ ਜੂਗੀ ਕਿੱਡੀ ਸ਼ਕਤੀ ਹੈ ਮੂਹਰੇ ਜਿਹੜਾ ਸ਼ਬਦ ਦਿੱਤਾ ਹੈ ਤੈਨੂੰ ਅਕਾਲ ਦਾ ਪੁਜਾਰੀ ਬਣਾਇਆ ਹਰ ਰੋਜ਼ ਜਪ ਇਹਨੂੰ ਇੱਕ ਓਅੰਕਾਰ ਸੋ ਇਹਦੇ ਤੋਂ ਸ਼ੁਰੂ ਕੀਤੀ ਇਸ ਧੁਨੀ ਤੋਂ ਇਹ ਬਣਿਆ ਪਸਾਰਾ ਇਹ ਹੈ ਸ਼ਬਦ ਜਿਹਨੂੰ ਮਹਾਰਾਜ ਨੇ ਸਭ ਤੋਂ ਮੁੱਢ ਵਿੱਚ ਰੱਖਿਆ ਮੂਲ ਮੰਤਰ ਦਿੱਤਾ ਹੈ ਗਾਂ ਇਹਦੇ ਲੱਛਣ ਨੇ ਜਿਹੜੇ ਸਦਾ ਥਿਰ ਨੇ ਇਹਦੇ ਵਿੱਚ ਪ੍ਰਾਪਤੀ ਕਿਵੇਂ ਹੁੰਦੀ ਹੈ ਇਹਦਾ ਗਿਆਨ ਇਹ ਲੱਛਣ ਨੇ ਸਾਰੇ ਆਦਿ ਸੱਚ ਜੁਗਾ ਸੱਚ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਅਤੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ ਸੀ ਭੀ ਸੱਚ ਸਦਾ ਕਾਇਮ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਧੁਨੀ ਉਹ ਅੰਕਾਰ ਦੀ ਸਭ ਤੋਂ ਮੂਹਰੇ ਮਹਾਰਾਜ ਨੇ ਰੱਖੀ ਇਹ ਵੀ ਆਇਆ ਪਾਵਨ ਬਚਨ ਆ ਕਿ ਉਹ ਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ ਇਹ ਜੋ ਕੁਝ ਆ ਨਾ ਉਹ ਅੰਕਾਰ ਦੀ ਧੁਨੀ ਤੋਂ ਹੀ ਉਤਪੱਤੀ ਹੋਈ ਦਿਨ ਰਾਤ ਬਣ ਗਿਆ ਔਰ ਓਅੰਕਾਰ ਬ੍ਰਹਮਾ ਉਤਪੱਤ ਓਅੰਕਾਰ ਕੀ ਆ ਜਿਨ ਚਿੱਤ ਓਅੰਕਾਰ ਸੈਲ ਯੁੱਗ ਭਏ ਓਅੰਕਾਰ ਵੇਦ ਨਿਰਮੈ ਐਸਾ ਸਾਰਾ ਕੁਝ ਜਿੰਨਾ ਪਸਾਰਾ ਹੈ ਸੋ ਲੱਖਾਂ ਦਰਿਆ ਜਿਹੜੇ ਵਾ ਪਾਵਨ ਜਪਜੀ ਸਾਹਿਬ ਵਿੱਚ ਆਪ ਜੀ ਉਹ ਸਮਝਾਉਂਦੇ ਇਹ ਆਪ ਜੀ ਦੀ ਪਾਵਨ ਬਾਣੀ ਹੈ ਦੱਖਣੀ ਓਅੰਕਾਰ ਜੀ ਦੇ ਵਿੱਚ ਇਹ ਸ਼ਬਦ ਦਿੱਤਾ ਵੀ ਓਅੰਕਾਰ ਰਾਹੀਂ ਖੋਲਿਆ ਪ੍ਰਗਟ ਹੋਇਆ ਪਸਾਰਾ ਓਅੰਕਾਰ ਦੀ ਧੁਨੀ ਰਾਹੀਂ ਔਰ ਮਹਾਰਾਜ ਨੇ ਜਪਜੀ ਸਾਹਿਬ ਵਿੱਚ ਇੰਨਾ ਹੀ ਸਾਰਾ ਇਸ਼ਾਰਾ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਮਣ ਕਹਾ ਵੀ ਚਾਰ ਵਾਰਿਆ ਨਾ ਜਾਵਾ ਏਕ ਵਾਰ ਸੋ ਕੀਤਾ ਪਸਾਓ ਜਿੰਨਾ ਪਸਾਰਾ ਇਹ ਕੀਤਾ ਪੈਦਾ ਕੀਤਾ ਏਕੋ ਕਵਾਓ ਕਵਾਓ ਨਾਮ ਬੋਲਦਾ ਹੈ ਸ਼ਬਦ ਦਾ ਹੈ ਇੱਕੋ ਸ਼ਬਦ ਤੋਂ ਉਹ ਸ਼ਬਦ ਹੈ ਉਹ ਅੰਕਾਰ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਆਦਿ ਵਿੱਚ ਸ਼ੁਰੂਆਤ ਵਿੱਚ ਮੂਲ ਮੰਤਰ ਔਰ ਉਹਦੇ ਤੋਂ ਹੀ ਲੱਖਾਂ ਦਰਿਆ ਇਸ ਧੁਨੀ ਤੋਂ ਵਹਿ ਤੁਰੇ ਇਹ ਪਸਾਰਾ ਪੰਜ ਤੱਤ ਬਣ ਗਏ ਕੁਦਰਤ ਬਣ ਗਈ ਅਤੇ ਕੁਦਰਤ ਦਾ ਕੀ ਕੋਈ ਕਥਨ ਕੁਦਰਤ ਕਵਣ ਕਹਾ ਵਿਚਾਰ ਇਹਦਾ ਕੀ ਪੂਰਨ ਤੌਰ 'ਤੇ ਇਹਦਾ ਹੀ ਨਹੀਂ ਕਥਨ ਹੁੰਦਾ ਅਤੇ ਉਹਦਾ ਕਰਤੇ ਦਾ ਤਾਂ ਹੋਣਾ ਹੀ ਕੀ ਹੈ ਇਹਦੀ ਖੋਜ ਕਰ ਰਹੇ ਨੇ ਇਹ ਹੀ ਨਹੀਂ ਇਹਨਾਂ ਤੋਂ ਪੂਰੀ ਹੋਣੀ ਦੋ ਚਾਰ ਧਰਤੀਆਂ ਲੱਭ ਲਈਆਂ ਅਤੇ ਤਾਂ ਮਿੱਟੀ ਖੋਜ ਲਈ ਅਤੇ ਫਿਰ ਕੀ ਹੈ ਇਹ ਤਾਂ ਬ੍ਰਹਮ ਗਿਆਨੀਆਂ ਨੂੰ ਬੈਠਿਆਂ ਨੂੰ ਪਤਾ ਲੱਗ ਜਾਂਦਾ ਸਾਰੇ ਜਿਹਨਾਂ ਨੂੰ ਇਹਨਾਂ ਦੀ ਬਖਸ਼ਿਸ਼ ਨਾਲ ਗਿਆਨ ਹੋ ਜਾਂਦਾ ਹੈ ਔਰ ਉਹ ਤਾਂ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਧੰਨ ਗੁਰੂ ਗ੍ਰੰਥ ਸਾਹਿਬ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੈ ਨਿਤ ਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਕਰੋੜਾਂ ਬ੍ਰਹਿਮੰਡ ਨੇ ਕਿੰਨੀਆਂ ਕੁ ਖੋਜ ਲੈਣਗੇ ਮੰਨਣਾ ਪੈਣਾ ਹਾਰ ਜਾਣਗੇ ਕੋਟ ਬ੍ਰਹਿਮੰਡ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਜਿੱਡਾ ਵੱਡਾ ਆਪ ਉਹ ਦਾਤਾ ਡਾਢਾ ਉੱਡਾ ਵੱਡਾ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਆ, ਪੂਰਨ ਗਿਆਨ ਸੰਪੂਰਨ। ਇਸ ਕਰਕੇ ਗੁਰੂ ਦਾ ਬਿਆਨ ਨਹੀਂ ਕੋਈ ਕਰ ਸਕਦਾ, ਨਿਰਾਕਾਰ ਤੋਂ ਸਾਕਾਰ ਰੂਪ ਆ। ਇੰਨਾ ਨਿਸ਼ਚਾ ਆ ਜੇ ਸਾਨੂੰ, ਇੰਨਾ ਭਰੋਸਾ ਆ ਜੇ ਵੀ ਜੋ ਰੱਬ ਆ ਉਹ ਗੁਰੂ ਗ੍ਰੰਥ ਸਾਹਿਬ ਆ, ਇਹਦੇ ਨਾਲ ਹੀ ਸਾਡਾ ਪਾਰ ਉਤਾਰਾ ਹੋ। ਸੱਚੇ ਪਾਤਸ਼ਾਹ ਜੀ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਗੁਰੂ ਸ਼ਬਦ ਦੀ ਸ਼ਕਤੀ ਬਹੁਤ ਵੱਡੀ ਹੈ, ਉਹ ਓਅੰਕਾਰ ਦੀ ਧੁਨੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਦੇ ਦੁਆਰਾ ਪਸਾਰਾ, ਅਤੇ ਸ੍ਰੀ ਦਸਮ ਗ੍ਰੰਥ ਜਦੋਂ ਪੜ੍ਹਿਆ ਪੜ੍ਹਾਇਆ ਉਸਤਾਦਾਂ ਨੇ ਟਕਸਾਲ ਵਿੱਚ, ਉਦੋਂ ਹੀ ਪਤਾ ਲੱਗਾ ਕਿ ਮਹਾਰਾਜ ਨੇ ਇਹੋ ਹੀ ਨਿਰਣਾ ਦਿੱਤਾ ਦਸਮ ਪਾਤਸ਼ਾਹ ਨੇ ਕਿ ਪ੍ਰਥਮੈ ਓਅੰਕਾਰ ਧੁਨ ਕਹਾ ਸੋ ਧੁਨ ਪੂਰ ਜਗਤ ਮੋਹ ਰਹਾ। ਸਭ ਤੋਂ ਪਹਿਲਾਂ ਜਿਹੜੀ ਧੁਨੀ ਹੋਈ ਸਾਜਨਾ ਵੇਲੇ, ਇਹ ਰਚਨਾ ਵੇਲੇ ਸਭ ਤੋਂ ਪਹਿਲਾਂ ਓਅੰਕਾਰ ਦੀ ਧੁਨੀ ਉਚਾਰਨ ਹੋਈ, ਉਹ ਧੁਨੀ ਸਾਰੇ ਪੂਰਨ ਹੋ ਰਹੀ, ਸਾਰੇ ਪੂਰਨ। ਔਰ ਉਹੀ ਧੁਨੀ ਹੈ ਜਿਹੜੀ ਜਦੋਂ ਬ੍ਰਹਮ ਗਿਆਨ ਹੋ ਜਾਂਦਾ ਰੱਬ ਦੇ ਪਿਆਰਿਆਂ ਨੂੰ ਸੁਣਾਈ ਦਿੰਦੀ। ਇਹਨਾਂ ਦੀ ਬਖਸ਼ਿਸ਼ ਨਾਲ ਫਿਰ ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਗਿਆਨ, ਜਿੰਨਾ ਸੁਣਨਾ ਫਿਰ ਜੋ ਸੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਸਾਰੇ ਨਾਮ ਦੀ ਧੁਨੀ ਸੁਣਾਈ ਦਿੰਦੀ। ਇਸੇ ਕਰਕੇ ਕਿਹਾ ਸੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੋ ਧੁਨੀ ਫਿਰ ਸੁਣਾਈ ਦਿੰਦੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਾਸ਼ ਹੋਇਆ, ਪਹਿਲਾ ਪ੍ਰਗਾਸ਼ ਭਾਵੇਂ ਉਸੇ ਦਿਨ ਤੋਂ ਜਦੋਂ ਬਾਣੀ ਬਾਬੇ ਨਾਨਕ ਦੇ ਹਿਰਦੇ ਅੰਦਰ ਉਤਰ ਗਈ ਸੀ ਅਤੇ ਉਹਨਾਂ ਦੇ ਮੁਖਾਰਬਿੰਦ ਰਾਹੀਂ ਸੰਸਾਰ ਵਿੱਚ ਆਈ, ਸੋ ਪ੍ਰਗਟ ਹੋਈ ਪ੍ਰਗਾਸ਼ ਉਸੇ ਦਿਨ ਹੋ ਗਿਆ ਸੀ। ਪਾਵਨ ਬਚਨ ਇਹ ਵੀ ਆਉਂਦੇ ਨੇ ਕਿ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ, ਗੁਰਬਾਣੀ ਇਸ ਜਗਤ ਵਿੱਚ ਚਾਨਣ ਹੈ, ਰੌਸ਼ਨੀ ਹੈ, ਚਾਨਣ ਮਨਾਰਾ ਹੈ, ਪ੍ਰਤੱਖ ਜ਼ਿੰਦਗੀ ਦਾ ਜਿਹੜਾ ਸਫ਼ਰ ਆ ਉਹਨੂੰ ਹਨੇਰੇ ਵਿੱਚੋਂ ਕੱਢ ਕੇ ਸੁਚੱਜਾ ਬਣਾ ਦਿੰਦੀ ਹੈ, ਸੋਹਣਾ ਬਣਾ ਦਿੰਦੀ ਹੈ, ਤਨ ਮਨ ਧਨ ਨੂੰ ਨਿਖਾਰ ਦਿੰਦੀ ਹੈ ਇਹ ਗੁਰਬਾਣੀ। ਕਿਤੇ ਹੋਵੇ ਜਿਹੜਾ ਬਾਣੀ ਦੇ ਨਾਲ ਜੁੜਿਆ ਹੋਇਆ ਮਨ ਬਾਣੀ ਸਰੀਰ ਕਰਕੇ ਤਿਆਰ ਬਰਤਿਆਰ ਆ, ਕਿਤੇ ਤੁਰਦਾ ਫਿਰਦਾ ਹੋਵੇ ਉਹਨੂੰ ਹੌਸਲਾ ਵੱਖਰਾ ਹੀ ਹੁੰਦਾ ਹੈ, ਉਹਨੂੰ ਆਨੰਦ ਵੱਖਰਾ ਹੁੰਦਾ ਗੁਰੂ ਦੇ ਪਿਆਰੇ ਨੂੰ, ਗੁਰੂ ਦੇ ਸਿੱਖ ਨੂੰ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ, ਪਰ ਕਰਮ ਬਖਸ਼ਿਸ਼ ਨਾਲ ਕਰਮ ਭਾਗਾਂ ਵਾਲਿਆਂ ਦੇ ਮਨ ਵਿੱਚ ਆ ਕੇ ਚਾਨਣ ਹੁੰਦਾ ਹੈ। ਜਿਨ੍ਹਾਂ ਦੇ ਮਨ ਵਿੱਚ ਚਾਨਣ ਹੁੰਦਾ ਉਹਨਾਂ ਦੀਆਂ ਗੱਲਾਂ ਅਤੇ ਕਹਿਣ ਕਥਨ ਤੋਂ ਪਰੇ ਹੋ ਜਾਂਦੀਆਂ, ਉਹ ਤਾਂ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ ਅਕਥ ਕਹਾਣੀ ਪ੍ਰੇਮ ਕੀ ਕੋ ਗੁਰਮੁਖ ਆਖਿਆ ਆਏ, ਇਹ ਬਣ ਜਾਂਦੀ ਹੈ ਜਿਨ੍ਹਾਂ ਦਾ ਇਹਦੇ ਵਿੱਚ ਧਿਆਨ ਜੁੜ ਜਾਂਦਾ ਧੁਨੀ ਦੇ ਵਿੱਚ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ। ਦੂਜਾ ਇਹਦਾ ਸੋ ਪ੍ਰਗਾਸ਼ ਪ੍ਰਗਟ, ਜਿੰਨੀ ਬਾਣੀ ਸੀ ਇਸ ਗਿਆਨ ਨੂੰ ਅਮੋਲਕ ਖਜ਼ਾਨੇ ਨੂੰ, ਕੋਈ ਕਿਸੇ ਤਰ੍ਹਾਂ ਦੀ ਆਂਚ ਨਾ ਆ ਜਾਵੇ, ਰਲ ਗੱਡ ਨਾ ਹੋ ਜਾਵੇ। ਕਾਰਨ ਕੀ ਸੀ? ਸਾਰੀ ਬਾਣੀ ਨੂੰ ਇੰਨਾ ਸਮਾਂ ਪਹਿਲਾਂ ਪ੍ਰਗਾਸ਼ ਕਰਨ ਦਾ, ਬਾਣੀ ਗੁਰੂ ਤਾਂ ਧੁਰੋਂ ਹੀ ਹੈ ਪਹਿਲਾਂ ਤੋਂ ਹੀ, ਸਾਰੇ ਸਤਿਗੁਰਾਂ ਨੇ ਬਚਨ ਜਿਹੜੇ ਆਪਾਂ ਪੜ੍ਹਦੇ ਹਾਂ ਉਹਨਾਂ ਦੇ ਪਹਿਲੇ ਸਤਿਗੁਰਾਂ ਦੇ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਚੌਥੇ ਪਾਤਸ਼ਾਹ ਦੇ ਬਚਨ ਨੇ, ਤੀਸਰੇ ਪਾਤਸ਼ਾਹ ਨੇ ਵੀ ਬਾਣੀ ਦੀ ਮਹਿਮਾ ਵਿੱਚ ਬਚਨ ਕਹੇ ਨੇ, ਖੁਦ ਬਾਣੀ ਉਚਾਰੀ ਹੈ। ਔਰ ਪਹਿਲੇ ਪਾਤਸ਼ਾਹ ਜੀ ਨੇ ਵੀ, ਔਰ ਗੁਰੂ ਪਿਆਰੀ ਸਾਧ ਸੰਗਤ ਜੀ ਅਜੇ ਭਾਵੇਂ ਪ੍ਰਤੱਖ ਗੁਰਿਆਈ ਗੱਦੀ ਜਿਹੜੀ ਸੀ ਉਹ ਪੰਜ ਸਰੂਪ ਅਜੇ ਹੋਰ ਧਾਰਨ ਕਰਨੇ ਆ, ਬਾਅਦ ਵਿੱਚ ਦੇਣੀ ਹੈ। ਔਰ ਬਾਣੀ ਸੰਪੂਰਨ ਵੀ ਉਦੋਂ ਹੋਣੀ ਹੈ ਜਿਸ ਬਾਣੀ ਨੂੰ ਅਸੀਂ ਮੱਥਾ ਟੇਕਦੇ ਹਾਂ, ਅੱਜ ਨਮਸਕਾਰਾਂ ਕਰਦੇ ਹਾਂ, ਜਿਹੜੇ ਸਰੂਪ ਅੱਜ ਆਪਾਂ ਨੂੰ ਉਤਾਰ ਰਹੇ ਨੇ, ਦਮਦਮੀ ਬੀੜ ਦਾ ਉਤਾਰਾ ਸੰਪੂਰਨ, ਇਹ ਤਾਂ ਉਦੋਂ ਨਹੀਂ ਪ੍ਰਗਾਸ਼ ਹੋਏ ਹਰਿਮੰਦਰ ਸਾਹਿਬ ਦੇ ਵਿੱਚ। ਉਹ ਸਰੂਪ ਜਿਹੜਾ ਪ੍ਰਗਾਸ਼ ਹੋਇਆ ਸੀ ਉਹ ਧੀਰ ਮੱਲੀਆਂ ਦੇ ਕੋਲ ਕਰਤਾਰਪੁਰ ਦੁਆਬੇ ਦੇ ਵਿੱਚ ਗੁਰਦੁਆਰਾ ਥੰਮ ਸਾਹਿਬ ਉਹਨਾਂ ਦੇ ਡੇਰੇ ਵਿੱਚ ਅੱਜ ਵੀ ਸੁਭਾਏ ਮਾਣ ਹੈ। ਕੇਵਲ ਦੋ ਦਿਨ ਦਰਸ਼ਨ ਕਰਾਉਂਦੇ ਆ, ਦਿਵਾਲੀ ਵਾਲੇ ਦਿਨ ਅਤੇ ਵਿਸਾਖੀ ਵਾਲੇ ਦਿਨ। ਉਸ ਦਿਨ ਵੀ ਪਹਿਰਾ ਲਾਇਆ ਹੁੰਦਾ, SHO ਖੜਾ ਹੁੰਦਾ ਪਿਸਤੌਲ ਲੈ ਕੇ ਉੱਥੇ ਕੋਲੇ, ਵੀ ਸਾਡੇ ਤੋਂ ਕਿਤੇ ਕੋਈ ਖੋਹ ਕੇ ਨਾ ਲੈ ਜਾਵੇ। ਵਿਸਾਖੀ ਵਾਲੇ ਦਿਨ ਮੈਂ ਦੀਦਾਰੇ ਕੀਤੇ ਆ ਉਸ ਰੂਪ ਦੇ। ਸੋ ਮਹਿਤਾ ਚੌਂਕ ਤੋਂ ਜਾ ਕੇ ਇੱਕ ਵਾਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਉਸ ਰੂਪ ਵਿੱਚ ਨਾਵੇਂ ਪਾਤਸ਼ਾਹ ਦੀ ਬਾਣੀ ਨਹੀਂ, 116 ਸ਼ਬਦ ਅਤੇ 57 ਸਲੋਕ ਭੋਗਦੇ ਬੈਰਾਗਮਈ, ਔਰ 31ਵਾਂ ਜੈਜਾਵੰਤੀ ਰਾਗ ਜਿਹੜਾ ਹੈ, ਬਾਕੀ ਬਾਣੀ ਪਹਿਲੇ ਸਤਿਗੁਰਾਂ ਦੇ ਰਾਗ ਹੀ ਵਰਤੇ ਆ ਨਾਵੇਂ ਪਾਤਸ਼ਾਹ, 31ਵਾਂ ਜੈਜਾਵੰਤੀ ਰਾਗ ਨਵਾਂ ਉਹਨਾਂ ਵਰਤੇ ਜਿਹੜਾ ਅਖੀਰ ਅਤੇ ਰਾਗਾਂ ਦੀ ਵਿਧਾਨ ਮੁਤਾਬਕ ਮਹਾਰਾਜ ਨੇ ਰੱਖਿਆ। ਦਸਮ ਪਾਤਸ਼ਾਹ ਨੇ ਉਹਨੂੰ ਪ੍ਰਭਾਤੀ ਰਾਗ ਤੋਂ ਅਖੀਰ 'ਤੇ ਦੇ ਦਿੱਤਾ, ਉਸ ਤੋਂ ਬਾਅਦ ਰਾਗ ਮੁਕਤ ਬਾਣੀ ਜਿਹੜੀ, ਇਹ ਤਰਤੀਬ ਦਿੱਤੀ ਦਮਦਮਾ ਸਾਹਿਬ ਵਾਲੇ ਸਰੂਪ ਨੂੰ, ਇਹਨਾਂ ਸਰੂਪਾਂ ਨੂੰ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਉਂ ਲੋੜ ਪਈ ਇੰਨੀ ਪਹਿਲਾਂ ਪ੍ਰਗਾਸ਼ ਕਰਨ ਦੀ, ਸੰਭਾਲ ਕਰਨ ਦੀ? ਇਹ ਤਾਂ ਸੀ ਕਿ ਬਾਣੀ ਵਿੱਚ ਰਲਗੱਡ ਨਾ ਹੋ ਜਾਵੇ। ਇਹ ਮੌਲਕ ਖਜ਼ਾਨਾ ਜਿਹੜਾ ਹੈ, ਸਭ ਤੋਂ ਵੱਡੇ ਸ਼੍ਰੋਮਣੀ ਸਾਡੇ ਭਾਗ, ਇਸੇ ਕਰਕੇ ਅਸੀਂ ਭਾਗਸ਼ਾਲੀ ਹੈ ਕਿ ਜਿੰਨੇ ਦੁਨੀਆ ਦੇ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ, ਜਿਨ੍ਹਾਂ ਉਹਨਾਂ ਦੇ ਪੈਰੋਕਾਰਾਂ ਪੀਰਾਂ ਪੈਗੰਬਰਾਂ ਨੇ, ਰਿਸ਼ੀਆਂ ਮੁਨੀਆਂ ਨੇ ਉਚਾਰਨ ਕੀਤਾ, ਉਹਨਾਂ ਨੇ ਖੁਦ ਆਪ ਨੇ ਉਹਨਾਂ ਨੂੰ ਲਿਖਿਆ ਅਤੇ ਸੰਭਾਲ ਨਹੀਂ ਸਕੇ। ਉਹ ਜਿਹੜਾ ਜਿੰਨਾ ਗਿਆਨ ਹੈ ਧਾਰਮਿਕ ਗ੍ਰੰਥਾਂ ਦਾ, ਉਹਨਾਂ ਦੇ ਪੈਰੋਕਾਰਾਂ ਨੇ ਗਾਂਹ ਦੀ ਗਾਂ ਰਿਸ਼ੀਆਂ ਮੁਨੀਆਂ ਤੋਂ ਗਾਂਹ ਦੀ ਗਾਂ ਪਹੁੰਚਿਆ ਅਤੇ ਫਿਰ ਉਹ ਹੋਂਦ ਵਿੱਚ ਆਏ ਨੇ। ਹੁਣ ਗਾਂਹ ਦੀ ਗਾਂ ਇੱਕ ਤੋਂ ਦੂਜੇ ਕੋਲ ਪਹੁੰਚਦਿਆਂ ਸਿਮਰਤੀ ਦੁਆਰਾ, ਸਵਰਤੀ ਦੁਆਰਾ, ਚੇਤੇ ਦੁਆਰਾ, ਯਾਦ ਸ਼ਕਤੀ ਦੁਆਰਾ ਸਾਧ ਸੰਗਤ ਜੀ ਵੱਧ ਘੱਟ ਹੋਣਾ ਸੰਭਵ ਆ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਹੈ। ਇੱਕ ਗੱਲ ਆਪਾਂ ਸੁਣ ਲਗੇ ਗਾਂਹ ਦੱਸਦਿਆਂ ਦੇ ਵਿੱਚ ਫਰਕ ਪੈ ਜਾਂਦਾ, ਅਤੇ ਉਹ ਗਿਆਨ ਜਿਹੜਾ ਜਿਉਂਦਾ ਤਿਉਂ ਕਿਵੇਂ ਪਹੁੰਚਿਆ ਵੇ, ਉਹਦੇ ਵਿੱਚ ਫਰਕ ਪੈਣਾ ਅਵਸ਼ ਹੈ। ਸੋ ਬਹੁਤ ਫਰਕ ਪਿਆ ਉਹਨਾਂ ਧਾਰਮਿਕ ਗ੍ਰੰਥਾਂ ਵਿੱਚ, ਹੁਣ ਖੋਜ ਵੀ ਹੋ ਗਈ ਹੈ ਵੇਦਾਂ ਤੋਂ ਲੈ ਕੇ ਜਿੰਨੇ ਧਾਰਮਿਕ ਗ੍ਰੰਥ ਨੇ ਬਾਕੀ ਧਰਮਾਂ ਦੇ, ਕਿ ਉਹਨਾਂ ਵਿੱਚੋਂ ਇੰਨਾ ਕੁਝ ਗੁੰਮ ਹੋ ਗਿਆ, ਆਹ ਹੋ ਗਿਆ, ਜੇ ਹੋ, ਇਹ ਲੰਬਾ ਵਿਸਥਾਰ ਹੈ ਇਸ ਪ੍ਰਸੰਗ ਦਾ। ਔਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਬਾਣੀ ਸੰਭਾਲੀ ਅਤੇ ਆਪਣੀ ਬਾਣੀ 2218 ਸ਼ਬਦ 30 ਰਾਗਾਂ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਉਚਾਰੀ ਸੀ ਆਪਣੀ ਸਾਰੀ ਦੀ ਸਾਰੀ ਬਾਣੀ, ਕਿ ਰਲਗੱਡ ਨਾ ਹੋ ਜਾਵੇ। ਪ੍ਰਿਥੀਏ ਦਾ ਪੁੱਤ ਜਿਹੜਾ ਸੀ, ਬੜਾ ਮਿਹਰਬਾਨ ਵਿਦਵਾਨ ਸੀ, ਉਹ ਆਪਣੀ ਬਾਣੀ ਬਣਾਉਣ ਲੱਗ ਗਿਆ ਸੀ ਕਵਿਤਾ, ਅਤੇ ਅਖੀਰ 'ਤੇ ਤੁਕਬੰਦੀ ਨਾਨਕ ਸ਼ਬਦ ਦੇ ਨਾਲ ਕਰਦਾ ਸੀ। ਤੁਕਬੰਦੀ ਹਰੇਕ ਸ਼ਬਦ ਆ, ਜਿਵੇਂ ਹਰੇਕ ਸ਼ਬਦ 'ਤੇ ਨਾਨਕ ਪਾਦ ਆਉਂਦਾ ਹੈ ਅਖੀਰ, ਵੱਡਿਆਂ ਸਤਿਗੁਰਾਂ ਦਾ ਸਤਿਕਾਰ। ਔਰ ਇਸੇ ਤਰ੍ਹਾਂ ਉਹ ਕਰਨ ਲੱਗ ਗਿਆ ਸੀ। ਇੱਥੋਂ ਤੱਕ ਵੀ ਲਿਖਿਆ ਕੇਸਰ ਸਿੰਘ ਛਿੱਬਰ ਨੇ ਕਿ ਉਹਦੀ ਕੱਚੀ ਬਾਣੀ ਦਾ ਸ਼ਬਦ ਇੱਕ ਦਿਨ ਰਾਗੀ ਸਿੰਘਾਂ ਨੇ ਨਾਨਕ ਪਦ ਵੇਖ ਕੇ ਵੀ ਇਹੋ ਹੀ ਬਾਣੀ ਆ ਹਰਿਮੰਦਰ ਸਾਹਿਬ ਵਿੱਚ ਪੜ੍ਹਤਾ, ਅਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਨੇ ਸੁਣਿਆ ਹੈਰਾਨ ਹੋ ਗਏ ਮਹਾਰਾਜ। ਉਸੇ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੂੰ ਕਿਹਾ, ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਪਏ ਨੇ ਰਲਾ ਕਿਤੇ ਰਲਾ ਨਾ ਵਿੱਚ ਪਾ ਤਰੀਏ, ਸੋ ਗੁਰੂ ਕੀ ਬਾਣੀ ਵੱਖਰੀ ਕਰੀਏ। ਇਹ ਕਾਰਨ ਇਸ। ਦੂਜਾ ਇਹ ਵਿਦਵਾਨਾਂ ਨੇ ਕਿਹਾ, ਸ੍ਰੀ ਸੂਰਜ ਪ੍ਰਕਾਸ਼ ਤੋਂ ਪੁਰਾਣਾ ਮਹਿਮਾ ਪ੍ਰਕਾਸ਼ ਗ੍ਰੰਥ ਆ, ਉਹਨੇ ਆਪਣੀ ਰਾਏ ਇਹ ਨਿਸ਼ਚਾ ਦਿੱਤਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਸਿੱਖੀ ਪੰਚਮ ਪਾਤਸ਼ਾਹ ਤੱਕ ਬਹੁਤ ਫੈਲ ਗਈ ਸੀ, ਪੰਜਵੇਂ ਪਾਤਸ਼ਾਹ ਨੇ ਤਾਂ ਇੰਨੀ ਮਿਹਰ ਕੀਤੀ ਕਿ ਚੌਵਾਂ ਚੱਕਾਂ ਤੱਕ ਇਹ ਸ਼ਬਦ ਦਾ ਚਾਨਣ ਹੋ ਗਿਆ ਸੀ। ਚੌ ਚੱਕੀ ਕੀਅਨ ਲੋਆ, ਬਾਬਾ ਸੱਤਾ ਅਤੇ ਬਲਵੰਡ ਜੀ ਆਪ ਕਹਿੰਦੇ, ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਮਹਾਰਾਜ ਨੇ ਸਿੱਖੀ ਪਲਾ ਦਿੱਤੀ ਸੀ, ਬਾਣੀ ਦੀ ਰੋਸ਼ਨੀ ਪਹੁੰਚ ਗਈ ਸੀ। 22 ਪ੍ਰਚਾਰਕ 22 ਸੂਬੇ ਹਿੰਦੁਸਤਾਨ ਦਿਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਥਾਪ ਦਿੱਤੇ ਸੀ, ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਪੂਰਾ ਤਾਣ ਲਾਇਆ। ਸੋ ਵੱਡਾ ਜਦੋਂ ਪੰਥ ਪ੍ਰਗਟ ਹੋ ਗਿਆ ਸੀ, ਲੱਖਾਂ ਦੀ ਗਿਣਤੀ ਵਿੱਚ ਸਿੱਖੀ ਕਮਾਉਣ ਵਾਲੇ ਸਿੱਖ, ਬਾਣੀ ਦੇ ਨਾਲ ਜੁੜਨ ਵਾਲੇ ਪੈਦਾ ਹੋਏ ਗਏ ਕਿ ਸਾਨੂੰ ਉਹਨਾਂ ਵਾਸਤੇ ਇੱਕ ਧੁਰਾ ਚਾਹੀਦਾ ਸੀ, ਇੱਕ ਕੇਂਦਰੀ ਸਥਾਨ ਚਾਹੀਦਾ ਸੀ। ਜਿਵੇਂ ਹਰ ਇੱਕ ਧਰਮ ਦਾ ਆਪਣਾ ਇੱਕ ਸਥਾਨ ਆ, ਉਹਦਾ ਨਿਸ਼ਾਨ ਆ, ਉਹਦਾ ਉਹਦੇ 'ਤੇ ਅਕੀਦਾ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਗੰਗ ਬਨਾਰਸ ਹਿੰਦੂਆਂ ਮੁਸਲਮਾਨਾ ਮੱਕਾ ਕਾਬਾ। ਸੋ ਇਸੇ ਤਰ੍ਹਾਂ ਮਹਾਰਾਜ ਨੇ ਵਿਚਾਰ ਕਰਕੇ ਕਿ ਸੋ ਅਬ ਪ੍ਰਗਟਿਓ ਜਗ ਬਹੁ ਪੰਥ, ਅਬ ਜਗ ਪ੍ਰਗਟਿਓ ਬਹੁ ਪੰਥ ਤੇਹ ਕਾਰਨ ਕੀਜੈ ਅਬ ਗ੍ਰੰਥ। ਹੁਣ ਪੰਥ ਬਹੁਤ ਪ੍ਰਗਟ ਗਿਆ, ਉਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਰਚ ਦੀ ਅਗਵਾਈ ਦੇ ਦਈਏ, ਔਰ ਉਹਦੇ ਵਾਸਤੇ ਇੱਕ ਧਾਰਮਿਕ ਸਥਾਨ। ਮਹਾਰਾਜ ਨੇ 1588 ਈਸਵੀ ਦੇ ਵਿੱਚ ਪਹਿਲਾਂ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਐਨ ਸਰੋਵਰ ਦੇ ਵਿਚਕਾਰ ਜੋ ਚੌਥੇ ਪਾਤਸ਼ਾਹ ਨੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਧ ਜਕਾਵੈ, ਉਹ ਸਰੋਵਰ ਦੇ ਐਨ ਵਿਚਕਾਰ ਸੱਚੇ ਪਾਤਸ਼ਾਹ ਜੀ ਨੇ ਆਪ ਇਕੱਠ ਕਰਕੇ ਆਪ ਆਪਣੇ ਮੁਬਾਰਕ ਹੱਥਾਂ ਨਾਲ ਅਤੇ ਉਸ ਵੇਲੇ ਦੇ ਬ੍ਰਹਮ ਗਿਆਨੀ ਮਹਾਂਪੁਰਖ ਸਾਈ ਮੀਆਂ ਮੀਰ ਜੀ ਨੂੰ ਨਾਲ ਲੈ ਕੇ ਲਾਹੌਰ ਤੋਂ ਸੱਦ ਕੇ ਮਿੱਤਰ ਪਿਆਰੇ ਨੂੰ ਉਹਨਾਂ ਦੇ ਵੀ ਹੱਥ ਨਾਲ ਰਖਾਏ। ਜਿਵੇਂ ਆਪਾਂ ਕੋਈ ਪ੍ਰੋਗਰਾਮ ਹੁੰਦਾ, ਉਦਘਾਟਨ ਹੁੰਦਾ, ਸਾਧੂ ਮਹਾਤਮਾ ਆਉਂਦੇ ਹੈ ਅਤੇ ਜਿਹਨੇ ਪ੍ਰੋਗਰਾਮ ਰੱਖਿਆ ਹੁੰਦਾ ਉਹ ਕਹਿੰਦਾ ਵੀ ਮਹਾਤਮਾ ਜੀ ਤੁਸੀਂ ਵੀ ਆ ਹੱਥ ਲਾ ਦਿਓ। ਆਈ ਸਾਈ ਮੀਆਂ ਮੀਰ ਜੀ ਤੋਂ ਵੀ ਇੱਕ ਦੋ ਇੱਟਾਂ ਲਈਆਂ ਸਨ, ਨੀ ਆਪ ਰੱਖੀ ਹੈ ਮਹਾਰਾਜ ਸੱਚੇ ਪਾਤਸ਼ਾਹ। ਔਰ ਗੁਰੂ ਪਿਆਰੀ ਸਾਧ ਸੰਗਤ ਜੀ 1588 ਵਿੱਚ ਜਿੱਥੇ ਪ੍ਰਗਾਸ਼ ਹੋਣਾ ਸੀ ਇਹ ਨੀਂਹ ਰੱਖ ਦਿੱਤੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਬੜਾ ਸੁੰਦਰ ਬਣਾਇਆ, ਉਦੋਂ ਸੰਗਤਾਂ ਸੋਚਦੀਆਂ ਸੀ ਇੰਨਾ ਪੈਸਾ ਕਾਹਦੇ ਵਾਸਤੇ, ਹੈਰਾਨ ਹੁੰਦੇ ਸੀ ਸਿੱਖ ਕੀ ਹੋਊਗਾ। ਸੱਚ ਆ ਸੱਚੇ ਪਾਤਸ਼ਾਹ ਦੀ ਵਡਿਆਈ ਜਿਹੜੀ ਕੀਤੀ ਭੱਟ ਸਾਹਿਬਾਨਾਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵਾਸਤੇ ਕਿ ਇੱਕ ਕੇਂਦਰੀ ਸਥਾਨ, ਇੱਕ ਗੁਰੂ ਗ੍ਰੰਥ ਸਾਹਿਬ ਅਤੇ ਨਿਸ਼ਾਨ ਪੰਥ ਦਾ ਮਹਾਰਾਜ ਨੇ ਮੀਰੀ ਪੀਰੀ ਦੇ ਮਾਲਕ ਨੇ ਪ੍ਰਗਟ ਕਰ ਹੀ ਦੇਣਾ ਜੀ, ਇਕੱਲਾ ਨਿਸ਼ਾਨ ਨਹੀਂ ਬੜਾ ਕੁਝ ਦੇਣਾ ਉਹਨੇ। ਸੋ ਧਰਮ ਅਤੇ ਸਿਆਸਤ ਮੀਰੀ ਪੀਰੀ ਇਕੱਠੀ ਕਰਦੇ, ਇਹ ਸੋਚ ਕੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕੀਤਾ ਆਪਣੀ ਦੇਖ ਰੇਖ ਹੇਠ। ਬਾਣੀ ਸੱਚੇ ਪਾਤਸ਼ਾਹ ਜੀ ਨੇ ਸਾਰੀ ਮੰਗਵਾਈ ਜਿੱਥੇ ਸੀ ਇਕੱਤਰ ਕੀਤੀ, ਕੁਝ ਬਾਣੀ ਪਹਿਲਾਂ ਸੀ ਭਗਤਾਂ ਦੀ ਬਾਣੀ ਪਹਿਲੇ ਸਤਿਗੁਰਾਂ ਕੋਲ, ਕੁਝ ਆਪ ਜੀ ਨੇ ਉਸ ਵੇਲੇ ਲਿਖਵਾਈ। ਸ੍ਰੀ ਰਾਮਸਰ ਸਾਹਿਬ ਵਾਲੇ ਸਥਾਨ 'ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਸਾਰੀ ਬਾਣੀ ਜਿੰਨੀ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਪੋਥੀਆਂ ਦੇ ਰੂਪ ਵਿੱਚ ਦੋ ਤੰਬੂ ਲਾਏ ਸੀ, ਇੱਕ ਆਪਣਾ ਇੱਕ ਭਾਈ ਗੁਰਦਾਸ ਸਾਹਿਬ ਜੀ ਦਾ ਅਤੇ ਆਪਣੇ ਤੰਬੂ ਦੇ ਵਿੱਚ ਬਾਣੀ ਰੱਖੀ। ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਪਹਿਲੇ ਪੈਰ ਬਾਣੀ ਲਿਖਵਾਉਂਦੇ, ਇੱਕ ਪੈਰ ਦੂਜੇ ਪੈਰ ਮਗਰਲੇ ਤਸਦੀਕ ਕਰਦੇ ਗੁਰੂ ਅਰਜਨ ਦੇਵ ਸਾਹਿਬ ਜੀ, ਆਪ ਤਸਦੀਕ ਕੀਤੀ ਸਾਰੀ ਬਾਣੀ ਕਿ ਲਿਖਾਰੀ ਤੋਂ ਲਿਖਦਿਆਂ ਕੋਈ ਵਾਧ ਘਾਟ ਰਹਿ ਜਾਂਦੀ ਹੈ, ਕੋਈ ਲਗ ਮਾਤਰ ਦੀ ਚੂਕ ਹੋਈ ਹੈ, ਜਿੱਥੇ ਚੂਕ ਹੋਈ ਸੀ ਜਿੱਥੇ ਨਹੀਂ ਸੀ ਬਾਣੀ ਦੇ ਵਿੱਚ, ਇੰਨ ਬਿੰਨ ਜਿਵੇਂ ਲਿਖਵਾਈ ਸੀ ਪੋਥੀਆਂ ਤੋਂ ਉਵੇਂ ਲਿਖੀ ਭਾਈ ਸਾਹਿਬ ਨੇ, ਉੱਥੇ ਲਿਖਤਾ ਇਹ ਬਾਣੀ ਉੱਥੇ। ਸੋ ਮਹਾਰਾਜ ਸੱਚੇ ਪਾਤਸ਼ਾਹ ਲਿਖਤਾ ਸ਼ੁੱਧ, ਇਹ ਬਾਣੀ ਸ਼ੁੱਧ ਹੈ ਠੀਕ ਜਿਵੇਂ ਅਸੀਂ ਲਿਖਾ। ਜਿੱਥੇ ਕੋਈ ਲਗਾ ਮਾਤਰ ਰਹਿੰਦਾ ਸੀ ਮਗਰਲੇ ਪੈਰ ਜਦੋਂ ਚੈੱਕ ਕਰਦੇ ਸੀ ਤਸਦੀਕ ਕਰਦੇ ਸੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਉਸ ਵੇਲੇ ਉਹ ਠੀਕ ਕਰ ਦਿੰਦੇ ਸੀ ਲਗਾ ਮਾਤਰ, ਉੱਥੇ ਲਿਖਿਆ ਸ਼ੁੱਧ ਕੀਚੇ ਗੌੜੀ ਕੀ ਵਾਰ ਦੇ ਪਿੱਛੇ, ਬਈ ਸ਼ੁੱਧ ਕਰ ਦਿੱਤੀ ਆ, ਹੁਣ ਕੋਈ ਕਲਮ ਨਾ ਉਠਾਵੇ ਇਸ ਪਾਵਨ ਬਾਣੀ। ਸੱਚੇ ਪਾਤਸ਼ਾਹ ਜੀ ਨੇ ਸਾਲ ਤੋਂ ਵੱਧ ਸਮਾਂ ਲੱਗਾ ਇਸ ਮੁੱਖ ਕਾਰਜ 'ਤੇ, ਔਰ ਜਦੋਂ ਸਰੂਪ ਤਿਆਰ ਹੋ ਗਿਆ 15 ਦਿਨਾਂ ਵਿੱਚ ਸੁੰਦਰ ਜਿਲਦ ਬੰਨੀ ਗਈ। ਫਿਰ ਸਤਿਗੁਰਾਂ ਨੇ ਸਾਰੇ ਢੰਡੋਰਾ ਫੇਰ ਕੇ ਸਿੱਖ ਸੰਗਤਾਂ ਨੂੰ ਸੱਦਾ ਦੇ ਕੇ ਭਾਦਰੋਂ ਸੁਦੀ ਏਕਮ ਸੰਨ 1604 ਈਸਵੀ, ਔਰ ਸਾਧ ਸੰਗਤ ਜੀ ਸੋ ਇਸ ਤਰੀਕੇ ਦੇ ਨਾਲ 1661 ਬਿਕਰਮੀ ਸੰਮਤ ਦੇ ਮੁਤਾਬਕ ਸੱਚੇ ਪਾਤਸ਼ਾਹ ਨੇ ਦਿਨ ਨਿਸ਼ਚਾ ਕੀਤਾ ਕਿ ਇਸ ਦਿਨ ਪ੍ਰਗਾਸ਼ ਕਰਨਾ ਹਰਿਮੰਦਰ ਸਾਹਿਬ ਦੇ ਵਿੱਚ ਤੁਰਕੀ ਬਾਣੀ ਦਾ। ਮਹਾਰਾਜ ਸੱਚੇ ਪਾਤਸ਼ਾਹ ਬੜੇ ਅਦਬ ਸਤਿਕਾਰ ਨਾਲ 4:45 ਦੇ ਕਰੀਬ, ਜਿਸ ਵੇਲੇ ਪ੍ਰਗਾਸ਼ ਹੁੰਦਾ ਉਹੀ ਟਾਈਮ ਆ, ਸੋ ਇਹ ਸਮੇਂ 'ਚ ਮਹਾਰਾਜ ਸਾਹਿਬ ਉੱਥੋਂ ਸੋਹਣੇ ਨਗਰ ਕੀਰਤਨ ਦੇ ਰੂਪ ਵਿੱਚ ਆਪ ਚੌਰ ਸਾਹਿਬ ਲਿਆ, ਬਾਬਾ ਬੁੱਢਾ ਸਾਹਿਬ ਜੀ ਦੇ ਸੀਸ 'ਤੇ ਸਰੂਪ ਸਜਾਏ, ਨਾਲ ਸੰਗਤਾਂ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਸੰਖ ਵਜਾਏ, ਫੁੱਲਾਂ ਦੀ ਵਰਖਾ ਕੀਤੀ ਸੰਗਤਾਂ, ਨੰਗੇ ਚਰਨੀ ਆ ਕੇ ਪੁਲ ਰਾਹੀਂ ਹਰਿਮੰਦਰ ਸਾਹਿਬ ਦੇ ਵਿੱਚ ਸੋਹਣੇ ਪੀੜਾ ਸਾਹਿਬ 'ਚ ਸੁਭਾਏ ਮਾਨ ਕਰਵਾਏ। ਅਰਦਾਸ ਕੀਤੀ ਛੋਟੀ ਆਪ ਜੀ ਨੇ ਆਪ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਤਾਬਿਆ ਅਰਦਾਸ ਕਰਕੇ ਕਿਹਾ ਇਹ ਮਰਜ਼ਾਦਾ ਕਿਤੇ ਵੀ ਇੱਕ ਥਾਂ ਤੋਂ ਸਰੂਪ ਮਹਾਰਾਜ ਦੇ ਲੈ ਕੇ ਜਾਣੇ ਅਰਦਾਸ ਕਰਕੇ ਤੁਰਨਾ ਅਤੇ ਅਰਦਾਸ ਕਰਕੇ ਪ੍ਰਗਾਸ਼ ਕਰਨਾ ਇਹ ਨਹੀਂ ਵੀ ਸਿੱਧਾ ਹੀ ਕਰ ਦਿਓ ਉਹ ਤਾਂ ਦੂਜੀਆਂ ਪੁਸਤਕਾਂ ਨੇ ਧਾਰਮਿਕ ਗ੍ਰੰਥਾਂ ਦੀਆਂ ਜਿਹੜੀਆਂ ਕੱਛਾਂ 'ਚ ਲਿਆਉਂਦੇ ਨੇ ਅਤੇ ਜਦੋਂ ਮਰਜ਼ੀ ਖੋਲ ਇਹ ਧੰਨ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇਹ ਆਦਿ ਰੂਪ ਪੋਖਣ ਭਰਨੰ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਭਰਨੰ ਇਹ ਮਰਜ਼ਾਦਾ ਕਾਇਮ ਕੀਤੀ ਸਾਰੀ ਉਦੋਂ ਤੋਂ ਹੀ ਸੋ ਆਪ ਅਰਦਾਸ ਕੀਤੀ ਖੜੋ ਕੇ ਫਿਰ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਪ੍ਰਗਾਸ਼ ਕਰੋ ਧੰਨ ਉਹ ਮਹਾਂਪੁਰਖ ਸੋ ਸਾਧ ਸੰਗ ਜੀ ਜਿਹੜੇ ਗੁਰੂ ਦੇ ਨਾਲ ਇੱਕ ਮਿੱਕ ਸਨ ਬ੍ਰਹਮ ਗਿਆਨੀ ਉਹਨਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਐਂ ਕਰਨਾ ਹੈ ਇਉਂ ਵਾਜਾ ਲੈਣਾ ਹੈ ਇਸ਼ਾਰਾ ਹੀ ਬੜਾ ਸੀ ਇੱਕ ਚਿੱਤ ਸੀ ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਇਸ਼ਾਰਾ ਸੁਣ ਕੇ ਸਤ ਬਚਨ ਕੀਤਾ ਲਚਕੀਲੇ ਹੱਥਾਂ ਨਾਲ ਤਾਬਿਆ ਬੈਠ ਕੇ ਪ੍ਰੇਮ ਨਾਲ ਭੈ ਅਦਬ ਨਾਲ ਜਦੋਂ ਕਿਹਾ ਸੀ ਬੁੱਢਾ ਸਾਹਿਬ ਖੋਲ੍ਹੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ ਤਾਂ ਅਦਬ ਸਹਿਤ ਗ੍ਰੰਥ ਤਬ ਖੋਲ੍ਹਾ ਲੇ ਆਵਾਜ਼ ਬੁੱਢਾ ਤਬ ਬੋਲਾ ਬੜੇ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਾਸ਼ ਕੀਤਾ ਵਿਚਕਾਰੋਂ ਅਤੇ ਉਸ ਵੇਲੇ ਸੱਜੇ ਪਾਸਿਓਂ ਪੱਤਰਾ ਪਲਟ ਕੇ ਜਿਹੜਾ ਪਹਿਲਾ ਸ਼ਬਦ ਸੀ ਮੁੱਖ ਵਾਕ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਸੁਣਾਇਆ ਹੱਥ ਜੋੜ ਕੇ ਬੈਠੇ ਗੁਰੂ ਅਰਜਨ ਦੇਵ ਸਾਹਿਬ ਸਨਮੁੱਖ ਭਾਈ ਗੁਰਦਾਸ ਜੀ ਬੇਅੰਤ ਸੰਗਤਾਂ ਹਰਿਮੰਦਰ ਸਾਹਿਬ ਭਰਿਆ ਬਾਹਰੋਂ ਅੰਦਰੋਂ ਸੋ ਸੁਣਿਆ ਉਸ ਵੇਲੇ ਸੋਹੀ ਮਹੱਲਾ ਪੰਜਵਾਂ ਘਰ ਚੌਥਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਚੁੱਤ ਅਬਿਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਇਹ ਚਾਰ ਪੌੜੀਆਂ ਵਾਲਾ ਵੱਡਾ ਸ਼ਬਦ ਛੰਤ ਜਿਹੜਾ ਪਹਿਲੀ ਪੌੜੀ ਹੈ ਬਾਬਾ ਬੁੱਢਾ ਸਾਹਿਬ ਨੇ ਪ੍ਰੇਮ ਨਾਲ ਪਹਿਲੀਆਂ ਦੋ ਤੁਕਾਂ ਦੋ ਦੋ ਵਾਰ ਗਾਈਆਂ ਸੰਗਤਾਂ ਨੂੰ ਉੱਚੀ ਸੁਣਾਈਆਂ ਅਤੇ ਸਾਰਾ ਸ਼ਬਦ ਸੁਣਾ ਕੇ ਨਮਸਕਾਰ ਕੀਤੀ ਸਾਰਿਆਂ ਸਤਿਗੁਰੂ ਨੇ ਕੁਝ ਸਮਾਂ ਤਾਬਿਆ ਬੈਠੇ ਚੌਰ ਕੀਤੀ ਕਿ ਸਿੱਖਾਂ ਦੇ ਅੰਦਰ ਭੈ ਅਦਬ ਸਤਿਕਾਰ ਬਣੇ ਆਪ ਸਿਖਾਇਆ ਸੱਚੇ ਪਾਤਸ਼ਾਹ ਔਰ ਖੁੱਲ੍ਹਾ ਲੰਗਰ ਵਰਤਿਆ ਸਾਰਾ ਦਿਨ ਖੁੱਲ੍ਹਾ ਕੜਾ ਪ੍ਰਸ਼ਾਦ ਦੇ ਦੇਗੇ ਵਰਤੇ ਰੱਜ ਰੱਜ ਗਿਆ ਜਿਹੜਾ ਕੋਈ ਆ ਦਿਦਾਰੇ ਕਰਕੇ ਤਾਂ ਸ਼ਾਂਤੀ ਆਉਣੀ ਸੀ ਆਤਮਾ ਨੂੰ ਆਨੰਦ ਆਇਆ ਜਿਹੜੇ ਸਿੱਖ ਸੋਚਦੇ ਸੀ ਵਾਹ ਵਾਹ ਇਹ ਕਾਹਦੇ ਵਾਸਤੇ ਕਹਿੰਦੇ ਸੀ ਇੰਨਾ ਪੈਸਾ ਲੱਗੀ ਜਾਂਦਾ ਹੈਰਾਨ ਹੋ ਗਏ ਵੀ ਅੱਜ ਉਹ ਹਰਿਮੰਦਰ ਇੰਨਾ ਫੱਬ ਗਿਆ ਉਹ ਸਰੋਵਰ ਜੀ ਦਾ ਅੰਤੀ ਕੋਈ ਨਹੀਂ ਇਹਦੀ ਵਿਆਖਿਆ ਕਰੀਏ ਤਾਂ ਇਹ ਨਹੀਂ ਮੁੱਕਦੀ ਅੰਮ੍ਰਿਤ ਜਲ ਛਾਇਆ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਇਉਂ ਪ੍ਰਗਾਸ਼ ਹੋਇਆ ਅੱਜ ਵਾਲੇ ਦਿਨ ਸਾਧ ਸੰਗਤ ਜੀ ਸਤਿਗੁਰਾਂ ਦਾ ਫਿਰ ਆਪ ਸੰਗਤਾਂ ਨੂੰ ਸੋ ਲੱਖ ਲੱਖ ਮੁਬਾਰਕਾਂ ਹੋਣ ਸਤਿਗੁਰੂ ਕਿਰਪਾ ਕਰਨ ਸ਼ਬਦ ਦਾ ਪ੍ਰਗਾਸ਼ ਆਪਣੇ ਅੰਦਰ ਹੋ ਜਾ ਮਨਾਉਂਦਿਆਂ ਮਨਾਉਂਦਿਆਂ ਇਹ ਸਵਾਸ ਪੂਰੇ ਹੋਣ ਤੋਂ ਪਹਿਲਾਂ ਪਹਿਲਾਂ ਆਸਤੇ ਆਸਤੇ ਮਹਾਰਾਜ ਅੰਦਰ ਪ੍ਰਗਾਸ਼ ਕਰ ਦੇਵੇ ਸੋ ਸਫਲੀ ਹੋ ਜਾਵੇ ਦੇਹੀ ਇਹ ਅਰਦਾਸ ਕਰੀਏ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉਂ ਮੇਲ ਬਹੁਤ ਸਤਿਕਾਰਯੋਗ ਬੇਨਤੀ ਕਰ ਦੇਵਾਂ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਜਤੀ ਸਤੀ ਬਾਲ ਜਤੀ ਸਤੀ ਮਹਾਂਪੁਰਖ ਗਿਆਨਵਾਨ ਕਮਾਈ ਵਾਲੇ ਨਿਸ਼ਕਾਮੀ ਉਹ ਪਹੁੰਚ ਰਹੇ ਨੇ ਸਾਧ ਸੰਗਤ ਜੀ ਅੱਜ ਤੋਂ 7:30 ਤੋਂ 8:30 ਤੱਕ ਲਾਹੇ ਲਿਓ ਆਪ ਬੇਨਤੀ ਹੈ ਸੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।